चरण तुम्हारी आसा, तुम ही सजन सुहेले, तुम ही सजन सुहेले, राखो राखनहार दयाला, नानक कर के गोले। सतनाम वाखे गुरु जीओ, सलोक महला दूजा, नानक चिंता मत करो, चिंता तिस कीजे, जल में जंत उपायन तिन पेरोजी दे, ओते खाटना चलई ना को किरस करे, सौदा मूल ना कोई ना को लेन दे, जिया का आहार जी खाना यो करे, वेच पाए सायरा तिना पिसार करे, नानक चिंता मत करो, चिंता तिस ही थे, नानक चिंता मत करो, चिंता तिस की थे। वाहिगुरु जी का खालसा, वाहिगुरु जी की फतेह। छुको छुक अटल, शब्द गुरु श्री गुरु ग्रंथ साहिब महाराज सचे पातशाह जी दी पावन पवित्र गोद अंदर सुभाए मान सत्संगी जनो, सतगुरु गुरु अंगद पिता महाराज जी दा पवित्र वचन प्रारंभ कै सारा संसार रोजी दी चिंता दे अंदर ग्रसया होया है। इस चिंता ने इंसान दा जीवन इतना कु परेशानियां नल भर दिता है, पई आदमी सोचदा है शायद वाहगुरु ने दुनिया बनाई सी केवल इस लिए पई वध तो वध आदमी नो दुख दिता जा सके, इंसान वध तो वध ए चिंता दी अगन दे अंदर सड़ बल के जीवन बर्बाद करदा रखे, पर तानु गुरु अंगद पिता महाराज जी दा बचन ए ना प्यारियो, ऐसा कदे भी भुल के ना सोचना, क्योंकि पंचम पिता जी आखदे आप सत किया सब सत, वाहिगुरु आप भी सच्चा है ते उदी पैदा कीते सृष्टि दे अंदर भी ओ सत कै, नुकस एक है पई असी दुनियादार लोक माता मगर रोज दे मगर इतना कु पै के गलतान हो गए, पई असी रोजी नू ता चेता रखिया पर रोजी देन वाले निरंकार को भुला दिता कै, चाहिदा सी घरां दे अंदर चिंतन वाहिगुरु दा चलदा, ਸੁਬਾ ਸ਼ਾਮ ਅਕਾਲ ਪੁਰਖ ਦਾ ਸਿਮਰਨ ਦੀ ਆਵਾਜ਼ ਆਉਂਦੀ, ਦਿਨ ਤੇ ਰਾਤ ਸਤਸੰਗਿਓ ਧਿਆਨ ਵਾਖਕੁਰੂ ਤੇ ਗੁਰੂ ਨਾਨਕ ਪਿਤਾ ਦੇ ਸ਼ਬਦ ਵੱਲ ਵੱਧਦਾ, ਪਰ ਐਸਾ ਨਾ ਹੋਣ ਕਾਰਨ ਦਿਨ ਰਾਤ ਮਨੁੱਖ ਇੱਕੋ ਗੱਲ ਦੇ ਮਗਰ ਤੁਰ ਪਿਆ ਏ ਕਿ ਸ਼ਾਇਦ ਮੈਂ ਆਪਣੇ ਯਤਨ ਨਾਲ ਇਤਨੀ ਕੁ ਰੋਜ਼ੀ ਕਮਾਵਾਂ, ਉਸ ਰੋਜ਼ੀ ਦੇ ਨਾਲ ਜ਼ਿੰਦਗੀ ਨੂੰ ਮੈਂ ਸੁਖੀ ਬਣਾ ਲਵਾਂ, ਪਰ ਇਹਦੇ ਕੋਲ ਉਸ ਰਾਜਕ ਦਾ ਸਿਮਰਨ ਕਰਨ ਲਈ ਸਮਾਂ ਨਹੀਂ ਹੈ। ਸਤਸੰਗਿਓ ਧਿਆਨ ਕਰਿਆ ਜੇ, ਸਤਿਗੁਰਾਂ ਨੇ ਇਹ ਬਚਨ ਕਿਹਾ ਹੈ, ਸਿੱਖਾ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਤੈਨੂੰ ਲੋੜ ਹੈ ਕੇਵਲ ਇੱਕ ਅਕਾਲ ਪੁਰਖ ਦੇ ਸਿਮਰਨ ਕਰਨ ਦੀ ਵੱਧ ਤੋਂ ਵੱਧ। ਪਰ ਜੇਕਰ ਸਿਮਰਨ ਤੋਂ ਬਿਨਾਂ ਇਹ ਪਦਾਰਥ ਭਾਵੇਂ ਅਸੀਂ ਜਿੰਨੇ ਮਰਜ਼ੀ ਇਕੱਤਰ ਕਰ ਲਈਏ, ਪੰਚਮ ਪਿਤਾ ਮਹਾਰਾਜ ਜੀ ਦਾ ਉਹ ਮਹਾਂਵਾਕ ਕਿਤਨਾ ਸੱਚਾਈਆਂ ਨਾਲ ਭਰਿਆ ਪਿਆ ਏ। ਹਜ਼ੂਰ ਕਹਿੰਦੇ ਜਿਵੇਂ ਇੱਕ ਬੱਕਰੀ ਦੇ ਸਾਹਮਣੇ ਬਹੁਤ ਹੀ ਪਿਆਰਾ ਜਿਹਾ ਕੰਧ ਮੂਤ ਲਿਆ ਕੇ ਰੱਖ ਦਿੱਤਾ ਜਾਏ, ਬੱਕਰੀ ਦਾ ਸੁਭਾਅ ਏ ਉਹਨੇ ਜਿੱਥੇ ਕਿਧਰੇ ਵੇਖਿਆ ਮੂੰਹ ਮਾਰਨਾ ਹੈ। ਕੰਡਿਆਲੀਆਂ ਨੂੰ ਵੀ, ਆਮ ਬੂਟੀਆਂ ਨੂੰ ਵੀ ਜੋ ਮਿਲ ਜਾਵੇ ਉਹ ਬੱਕਰੀ ਖਾਸ ਨੂੰ ਤਿਆਰ ਹੈ। ਪਰ ਖਜੂਰ ਦਾ ਬਚੇ ਨੇ ਪਿਆਰਿਓ, ਜੇ ਕਿਧਰੇ ਬੱਕਰੀ ਦੇ ਕੋਲ ਬਹੁਤ ਸਾਰਾ ਸ਼ਕਣ ਸ਼ਕਾਣ ਵਾਸਤੇ ਕੰਧ ਮੂਲ ਪਿਆ ਹੋਏ ਤੇ ਨੇੜੇ ਕਿਧਰੇ ਉਹਦੇ ਸ਼ੇਰ ਬੰਨ ਦਿੱਤਾ ਜਾਏ, ਭਾਵੇਂ ਉਹ ਸ਼ੇਰ ਬੱਝਿਆ ਹੋਇਆ ਏ, ਸ਼ੇਰ ਇਸ ਬੱਕਰੀ ਤੇ ਹਮਲਾ ਨਹੀਂ ਕਰੇਗਾ, ਉਹ ਪਿੰਜਰੇ ਵਿੱਚ ਕੈਦ ਕੀਤਾ ਏ। ਪਰ ਪਿਆਰਿਓ, ਉਹ ਸ਼ੇਰ ਨੂੰ ਵੇਖ ਵੇਖ ਕੇ ਬੱਕਰੀ ਦੇ ਇੱਕ ਪਾਸੇ ਉਹ ਕੰਧ ਤੇ ਮੂਲ ਪਦਾਰਥ ਹਨ, ਦੂਸਰੇ ਪਾਸੇ ਸ਼ੇਰ ਬੱਚਾ ਹੋਣ ਕਾਰਨ ਉਹਦੇ ਅੰਦਰ ਇਹੋ ਜਿਹੀ ਚਿੰਤਾ ਜਾਏਗੀ, ਸਾਰਾ ਕੁਝ ਕੋਲ ਖੁੰਦਿਆਂ ਖੁੰਦਿਆਂ ਉਹ ਸੁੱਕ ਦੀ ਜਾਏਗੀ, ਉਹਦੇ ਅੰਦਰ ਉਹ ਪਦਾਰਥਾਂ ਦਾ ਰਸ ਨਹੀਂ ਜਾਏਗਾ, ਨਾ ਤਾਂ ਉਹ ਖਾਣ ਜੋਗੀ ਨਾ ਉਹਨੂੰ ਛੱਡ ਦੇ। ਜੇ ਖਾ ਵੀ ਲਵੇ ਤੇ ਪਿਆਰਿਓ, ਉਸ ਦਾ ਅੰਦਰ ਨਹੀਂ ਭਰਨ ਲੱਗਾ। ਮੇਰੇ ਸਾਹਿਬ ਕਹਿੰਦੇ ਨੇ ਬੰਦੇ ਦੇ ਕੋਲ ਕਰੋੜਾਂ ਦੀ ਤਾਦਾਦ ਦੇ ਅੰਦਰ ਪਦਾਰਥ ਇਕੱਠੇ ਕਰਕੇ ਧਰ ਦਿਓ, ਪਰ ਹਰ ਮਨੁੱਖ ਦੇ ਕੋਲ ਅੰਦਰ ਕੀ ਚਿੰਤਾ ਦਾ ਇੱਕ ਸ਼ੇਰ ਬੰਨਿਆ ਹੋਇਆ ਹੈ। ਬਸ ਨਾਲੇ ਕਦੇ ਪਦਾਰਥਾਂ ਨੂੰ ਵੇਖ ਕੇ ਕਹਿੰਦਾ ਬਹੁਤ ਹੋ ਗਏ ਕਹਿਣ, ਪਰ ਜਦੋਂ ਅੰਤਰ ਆਤਮੇ ਝਾਤ ਮਾਰਦਾ ਏ ਤੇ ਦਿਨ ਰਾਤ ਚਿੰਤਾ ਦੀ ਅੱਗ ਅੰਦਰ ਬਲ ਰਹੀ ਹੈ। ਮੇਰੇ ਸਾਹਿਬ ਦਾ ਬਚਨ ਹੀ ਅਜਾ ਕੋ ਗੰਤ ਕੰਧ ਮੂਲੰ ਬਸੰਤੇ ਸਮੀਪ ਕੇ ਰਹਿ ਤਤਰ ਗਤੇ ਸੰਸਾਰੇ ਨਾਨਕ ਦੁੱਖ ਸੁਖ ਭੋਗਤੇ। ਜਿਵੇਂ ਬੱਕਰੀ ਦੁੱਖ ਪਾ ਰਹੀ, ਇਵੇਂ ਸਾਰਾ ਜਗਤ ਚਿੰਤਾ ਦੇ ਸ਼ੇਰ ਨੂੰ ਕੋਲ ਬੰਨ ਕੇ ਇਹ ਦੁਖੀ ਹੋ ਰਹੀ ਹੈ। ਗੁਰੂ ਕੇ ਪਿਆਰ ਵਾਲਿਓ, ਮੇਰੇ ਸਾਹਿਬ ਨੇ ਖੋਰ ਕਿਰਪਾ ਭਰੇ ਬਚਨ ਕਹੇ, ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁੱਖ, ਬਾਹਰੋਂ ਵੇਖਣ ਨੂੰ ਲੱਗਦੇ ਨੇ ਬਹੁਤ ਵਧੀਆ ਇਨਸਾਨ ਦੇ ਬਸਤਰ, ਬਹੁਤ ਵਧੀਆ ਮਕਾਨ, ਵੇਖਣ ਨੂੰ ਆਦਮੀ ਦਾ ਚਾਲ ਚੱਲਣ ਰਹਿਣ ਸਹਿਣ ਇੰਨਾ ਕੁ ਪ੍ਰਭਾਵਸ਼ਾਲੀ ਏ, ਪਰ ਦੂਸਰਾ ਆਦਮੀ ਕਦੇ ਸੋਚ ਹੀ ਨਹੀਂ ਸਕਦਾ ਕਿ ਇਸ ਬੰਦੇ ਨੂੰ ਵੀ ਕੋਈ ਚਿੰਤਾ ਹੋਏਗੀ। ਪਰ ਜਰਾ ਕੁ ਇਸ ਦਾ ਅੰਦਰ ਖੋਲ ਕੇ ਵੇਖੋ ਪਿਆਰਿਓ, ਇੰਜ ਲੱਗੇਗਾ ਇਸ ਬੰਦੇ ਦੇ ਅੰਦਰ ਓਨਾ ਖੂਨ ਨਹੀਂ ਕੰਮ ਕਰਦਾ ਜਿਤਨੀ ਚਿੰਤਾ ਦੀ ਅਗਨੀ ਦੇ ਅੰਦਰ ਭੰਡਾਰ ਭਰੇ ਪਏ ਸਨ। ਬਾਬਾ ਫਰੀਦ ਸਾਹਿਬ ਨੇ ਤਾਂ ਇੰਨਾ ਪਿਆਰਾ ਬਚਨ ਤੁਸੀਂ ਪੜ੍ਹਦੇ ਹੋ ਨਾ, ਉਹ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮਜਕੋ। ਸੋਚਦਾ ਵਾਂ ਸ਼ਾਇਦ ਕਿ ਜਿਨ੍ਹਾਂ ਦੇ ਘਰ ਧਨ ਦੌਲਤ ਨਹੀਂ ਏ ਉਹਨਾਂ ਦੇ ਘਰ ਤੇ ਦੁੱਖ ਪਾਉਣਗੇ, ਉਹਨਾਂ ਦੇ ਘਰ ਚਿੰਤਾ ਤੇ ਪਰੇਸ਼ਾਨੀ ਹੋਏਗੀ, ਪਰ ਨਹੀਂ, ਬਾਬਾ ਜੀ ਦਾ ਬਚਨ ਏ ਫਰੀਦਾ ਮੈਂ ਜਾਣਿਆ ਦੁੱਖ ਮਜਕੋ, ਦੁੱਖ ਸਭਾਇਆ ਜਾਗ ਉੱਚਾ ਚੜ੍ਹਦੇ ਦੇਖਿਆ ਤਾਂ ਘਰ ਘਰ ਏਖਾ ਅੱਗ। ਪਿਆਰਿਓ, ਸਾਰਾ ਜਗਤ ਇਹ ਚਿੰਤਾ ਦੀ ਅੱਗ ਦੇ ਅੰਦਰ ਜੇ ਸੜ ਰਿਹਾ ਏ ਤੇ ਉਹਦਾ ਇੱਕੋ ਕਾਰਨ ਕਹੇ ਇਨਸਾਨ ਨੂੰ ਧਨ ਦੌਲਤ ਤੇ ਰੋਜੀ ਦੀ ਚਿੰਤਾ ਦਿਨ ਰਾਤ ਕਹੇ ਪਰ ਇਹਦੇ ਘਰ ਸਿਮਰਨ ਨਹੀਂ ਕਹੇ। ਮੈਂ ਇੱਕ ਬਚਨ ਭਗਤ ਕਬੀਰ ਸਾਹਿਬ ਜੀ ਦਾ ਜਰੂਰ ਸਾਂਝਾ ਕਰਨਾ ਚਾਹਾਂਗਾ। ਵੈਸੇ ਤਾਂ ਨਾ ਸਤਸੰਗੀ ਜਨੋ 10 ਗੁਰੂ ਸਾਹਿਬਾਨ ਪਿਤਾ ਨੇ ਹਰ ਆਪਣੇ ਜੀਵਨ ਕਾਲ ਅੰਦਰ ਤੇ ਬਾਕੀ ਅੰਦਰ ਸਾਨੂੰ ਬਾਰ ਬਾਰ ਇਹ ਹੁਕਮ ਕੀਤਾ ਚਿੰਤਾ ਨਾ ਕਰੋ, ਉਸ ਮਾਲਕ ਦਾ ਸਿਮਰਨ ਕਰੋ ਤੇ ਤੁਹਾਡੀ ਤਮਾਮ ਚਿੰਤਾ ਦੂਰ ਹੋ ਜਾਏਗੀ। ਆਸਾ ਦੀ ਵਾਰ ਪੜ੍ਹੋ ਤੇ ਮੇਰੇ ਸਾਹਿਬ ਦਾ ਬਚਨ ਏ, ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ ਅੰਡਜ ਜੇਰਜ ਉਤਪਜਾ ਖਾਣੀ ਸੇਤ ਜਾ ਸੋ ਮਿਤ ਜਾਠੇ ਨਾਨਕਾ ਸਰਾ ਮੇਰਾ ਜਨਤਾ। ਆਖਣ ਲੱਗੇ ਨਾਨਕ ਜੰਤ ਉਪਾਏ ਕਹਿ ਸੰਭਾਲੇ ਸਭ ਨਾ, ਮੇਰਾ ਵਾਹਿਗੁਰੂ ਤਮਾਮ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਸੰਭਾਲ ਵੀ ਕਰਦਾ ਪਿਆ ਜੇ। ਕਹਿਣ ਲੱਗੇ ਪਿਆਰਿਓ ਦੇਖੋ, ਨਾਨਕ ਜੰਤ ਉਪਾਏ ਕਹਿ ਸੰਭਾਲੇ ਸਭ ਨਾ ਸੋ ਕਰਤਾ ਚਿੰਤਾ ਕਰੇ। ਸਤਸੰਗੀ ਜਨੋ, ਇਹ ਜਿਹੜੀ ਚਿੰਤਾ ਏ ਅਸੀਂ ਕਿਉਂ ਕਰੀਏ, ਇਹ ਤਾਂ ਉਹ ਵਾਹਿਗੁਰੂ ਕਰੇ ਜਿਹਨੂੰ ਸਾਨੂੰ ਪੈਦਾ ਕੀਤਾ ਏ। ਗਰੀਬ ਨਿਵਾਜ ਪਿਤਾ ਦਾ ਬਚਨ ਕਹਿ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਾਗ ਤਿਸ ਜੋਕਾਰੀ ਸਵਸਥ ਤਿਸ ਤਿਸ ਦੀ ਬਾਣ ਅਭਾਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਾਗ। ਮੈਂ ਬੇਨਤੀ ਕਰ ਰਿਹਾ ਵਾਂ, ਪੰਚਮ ਪਿਤਾ ਮਹਾਰਾਜ ਜੀ ਦਾ ਮਹਾਂਵਾਕ ਰੋਜ਼ ਪੜ੍ਹਦੇ ਆ ਪਰ ਫੇਰ ਘਰਾਂ ਚੋਂ ਚਿੰਤਾ ਨਹੀਂ ਜਾ ਰਹੀ ਕਿਉਂਕਿ ਸਤਿਗੁਰੂ ਦੇ ਆਖੇ ਲੱਗ ਸਿਮਰਨ ਨਹੀਂ ਘਰ ਵਿਚ ਆਇਆ, ਹੋਰ ਬੜੇ ਆਰ ਪਾਰ ਹੋ ਰਹੇ ਨੇ। ਹਜ਼ੂਰ ਕਹਿੰਦੇ ਨੇ ਪਿਆਰਿਓ ਕਾਖੇ ਰੇ ਮਨ ਚਿਤਵੈ ਉਦਮ ਜਾਂ ਆਖਰ ਘਰ ਜੀਓ ਭਰਿਆ ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਪੱਥਰਾਂ ਦੇ ਅੰਦਰ ਜੋ ਕੀੜਾ ਰੋਜੀ ਤਾਂ ਉਹਨੂੰ ਵੀ ਨਿਰੰਕਾਰ ਦੇਵੇਗਾ ਤੇ ਪਿਆਰਿਆ ਤੂੰ ਕਿਉਂ ਚਿੰਤਾ ਕਰਦਾ ਰੋਜੀ ਦੀ। ਮੈਂ ਬੇਨਤੀ ਕਰਾਂ ਸਤਸੰਗੀ ਜਨੋ, ਭਗਤ ਕਬੀਰ ਸਾਹਿਬ ਨੇ ਤਾਂ ਇਤਨੀ ਕੁ ਗੱਲ ਕਹਿ ਦਿੱਤੀ ਜਿਸ ਘਰ ਦੇ ਅੰਦਰ ਨਿਰੰਕਾਰ ਦਾ ਸਿਮਰਨ ਨਾ ਹੋਵੇ ਤੇ ਜਿਸ ਘਰ ਦੇ ਅੰਦਰ ਸਿਮਰਨ ਦੇ ਨਾਲ ਨਿਰੰਕਾਰ ਦੇ ਪਿਆਰ ਵਾਲਿਆਂ ਦੀ ਸੇਵਾ ਨਾ ਹੋਏ, ਕਦੇ ਗੁਰਸੰਗਤ ਦੇ ਘਰ ਚਰਨ ਨਾ ਪਏ ਜਾਂ ਉਸ ਘਰ ਵਿੱਚੋਂ ਨਿਕਲ ਕੇ ਮਾਇਆ ਕਦੇ ਗੁਰਸੰਗਤ ਦੀ ਲੰਗਰਾਂ ਦੀ ਸੇਵਾ ਵਿੱਚ ਨਾ ਲੱਗਦੀ ਹੋਏ, ਉਸ ਘਰ ਨੂੰ ਪਿਆਰਿਓ ਭਾਵੇਂ ਤੁਸੀਂ ਕਰੋੜਾਂ ਡਾਲਰਾਂ ਨਾਲ ਕਿਉਂ ਨਾ ਭਰ ਦਿਓ, ਇੱਕ ਧਿਆਨ ਕਰਨਾ ਉਹ ਘਰ ਸ਼ਮਸ਼ਾਨ ਘਾਟ ਵਰਗਾ ਮਾਹੌਲ ਬਣਾਏਗਾ, ਵੈਕੁੰਠ ਧਾਮ ਵਰਗਾ ਨਹੀਂ। ਕਹਿਣ ਲੱਗੇ ਜਿਵੇਂ ਸ਼ਮਸ਼ਾਨ ਘਾਟ ਵਿੱਚੋਂ ਹਾਹਾਕਾਰ ਮੱਚਦੀ ਆਵਾਜ਼ਾਂ ਸੁਣਦੀਆਂ ਨੇ, ਇਵੇਂ ਉਹਨਾਂ ਘਰਾਂ ਦੇ ਅੰਦਰੋਂ ਆਵਾਜ਼ਾਂ ਆਉਂਦੀਆਂ ਰਹਿਣਗੀਆਂ। ਇਹਦੇ ਅੰਦਰ ਕੋਈ ਸ਼ੱਕ ਨਹੀਂ ਗੁਰੂ ਕੇ ਪਿਆਰਿਓ, ਵੱਡੇ ਤੋਂ ਵੱਡੇ ਇਸ ਮਾਇਆ ਦੇ ਮਾਲਕ ਦੇ ਅੰਦਰ ਵੜ ਕੇ ਵੇਖੋ, ਇਹ ਸਾਰਾ ਕੁਝ ਨਜ਼ਰ ਆਏਗਾ। ਭਗਤ ਜੀ ਕਹਿੰਦੇ ਕਬੀਰ ਜਾਂ ਘਰ ਸਾਧ ਨਾ ਸੇਵੀ ਹੈ ਹਰ ਕੀ ਸੇਵਾ ਨਾ ਖੇ ਤੇ ਘਰ ਮਰ ਹਟ ਸਾਰ ਕੇ ਭੂਤ ਬਸੈ ਤਿੰਨ ਮਾਏ। ਕਹਿੰਦੇ ਨੇ ਸ਼ਮਸ਼ਾਨ ਘਾਟ ਵਿੱਚ ਜਿਵੇਂ ਪਿਆਰਿਓ ਲੋਕ ਕਹਿੰਦੇ ਭੂਤ ਵੱਸਦੇ ਨੇ, ਉੱਚੇ ਤਾਂ ਪਤਾ ਨਹੀਂ ਵੱਸਦੇ ਕਿ ਨਹੀਂ, ਪਰ ਜਿਸ ਘਰ ਵਿੱਚ ਉਹ ਸਿਮਰਨ ਤੇ ਸੇਵਾ ਮੁੱਕ ਜਾਏ ਉਹ ਬੰਦਾ ਆਪ ਹੀ ਇੱਕ ਭੂਤ ਦੀ ਤਰ੍ਹਾਂ ਉਹ ਭਟਕਦਾ ਰਹਿੰਦਾ ਏ। ਇਹੀ ਕਾਰਨ ਹੈ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਅੱਜ ਬਚਨ ਪ੍ਰਾਰੰਭ ਕੀਤਾ ਏ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਕੀ ਕੇ। ਪਿਆਰਿਓ ਚਿੰਤਾ ਨਾ ਕਰੋ, ਚਿੰਤਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਡੀਏ। ਅਸੀਂ ਤਾਂ ਜੇ ਆਪਣੇ ਘਰ ਤੋਂ ਚਿੰਤਾ ਕਟਾਣੀਏ ਤਾਂ ਉਸ ਨਿਰੰਕਾਰ ਦਾ ਸਿਮਰਨ ਕਰਨਾ ਪ੍ਰਾਰੰਭ ਕਰ ਦਈਏ। ਵੇਖੋ ਧਰੂ ਦੀ ਮਾਂ ਕੋਲ ਸਿੱਖਿਆ ਲਵੋ ਜਿਸ ਨੇ ਏਡਾ ਵੱਡਾ ਬਚਨ ਕਿਹਾ, ਜਦੋਂ ਪਿਓ ਦੀ ਗੋਦ ਵਿੱਚੋਂ ਧੱਕਾ ਪਿਆ ਤੇ ਰਾਣੀ ਨੇ ਚਿੰਤਾ ਨਾਲ ਆਪਣਾ ਸਿਰ ਨਹੀਂ ਪਕੜਿਆ, ਛੇਤੀ ਨਾਲ ਕਿਸੇ ਵੈਦ ਕੋਲ ਨਹੀਂ ਗਈ, ਸਾਰੇ ਘਰ ਦੇ ਅੰਦਰ ਕਲੇਸ਼ ਨਹੀਂ ਪਾਇਆ, ਵੀ ਮੇਰੇ ਪੁੱਤ ਦਾ ਅੱਜ ਨਿਰਾਦਰ ਕਿਉਂ ਖੋਇਆ ਏ। ਅੱਜ ਮੇਰੇ ਪਤੀ ਨੇ ਆਪਣੇ ਪੁੱਤ ਨੂੰ ਮੇਰੀ ਉਹ ਸੌਂਕਣ ਜਾਂ ਉਸ ਪੁੱਤ ਦੀ ਮਤਰੇਈ ਮਾਂ ਦੇ ਆਕੇ ਚੋਂ ਲੱਗ ਕੇ ਨਿਰਾਦਰ ਕੀਤਾ ਏ। ਸਤਸੰਗੀ ਜਨੋ, ਜਦੋਂ ਹੀ ਧਰੂਪ ਦੀ ਮਾਂ ਨੇ ਸੁਣਿਆ, ਇਕਦਮ ਪਿਓ ਆਪਣੇ ਪੁੱਤਰ ਨੂੰ ਗੋਦ ਵਿਚ ਬਿਠਾ ਕੇ ਇੰਨੀ ਗੱਲ ਕਹਿੰਦੀ ਹੈ, ਕਹਿਣ ਲੱਗੀ, ਬੇਟਾ ਦੇਖ ਅੱਜ ਤੇਰਾ ਨਿਰਾਦਰ ਹੋਇਆ ਏ। ਇਹ ਨਿਰਾਦਰ ਇਸੇ ਨਹੀਂ ਮੁੱਕਣਾ, ਜ਼ਿੰਦਗੀ ਮੁੱਕ ਜਾਏਗੀ ਪੁੱਤਰਾ, ਪਰ ਨਿਰਾਦਰ ਮਰਨ ਤੋਂ ਬਾਅਦ ਵੀ ਬਣਿਆ ਰਹੇਗਾ। ਮਾਂ ਕੋਈ ਤਰੀਕਾ ਦੱਸ, ਜਿਉਂਦਿਆਂ ਜੀ ਇਹ ਨਿਰਾਦਰ ਦਾ ਮੂੰਹ ਨਾ ਵੇਖਣਾ ਪਵੇ। ਮਾਂ ਮੈਂ ਆਪਣੇ ਪਿਓ ਦੀ ਗੋਦ ਵਿਚ ਬੈਠ ਸਕਾਂ, ਮਾਂ ਕੋਈ ਢੰਗ ਤਰੀਕਾ ਦੱਸ ਜਿਹਦੇ ਨਾਲ ਮੈਂ ਇਸ ਦੁਨੀਆ ਦੇ ਰਾਜੇ ਦੇ ਝੋਟੀ ਵਿਚ ਬੈਠ ਕੇ ਰਾਜ ਭਾਗ ਦਾ ਸੁਖ ਮਾਣ ਸਕਾਂ। ਤਾਂ ਉਦੋਂ ਸਿਆਣੀ ਮਾਂ ਨੇ ਨਾ ਤਾਂ ਦਿੱਤਾ ਦੋਸ਼ ਮਤਰੇ ਮਾਂ ਨੂੰ, ਨਾ ਦੋਸ਼ ਦਿੱਤਾ ਗੁਰੂ ਕੇ ਪਿਆਰਿਓ ਆਪਣੇ ਪਤੀ ਨੂੰ, ਨਾ ਘਰ ਅੰਦਰ ਕੋਈ ਕਲੇਸ਼ ਪਾਇਆ ਏ, ਨਾ ਚਿੰਤਾ ਕੀਤੀ ਏ। ਬਸ ਇੱਕੋ ਗੱਲ ਕਹਿਣ ਲੱਗੀ, ਪੁੱਤਰਾ ਮੇਰੇ ਕਰਮਾਂ ਦੇ ਅੰਦਰ ਧਨ ਦੌਲਤ ਤਾਂ ਬੜੀ ਲਿਖੀ ਗਈ, ਮੈਂ ਜ਼ਿੰਦਗੀ ਦੇ ਅੰਦਰ ਹੋਰ ਬੜੇ ਨੇਕ ਕਰਮ ਕੀਤੇ ਬੱਚਾ, ਪਰ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਪਰਮੇਸ਼ਰ ਦਾ ਸਿਮਰਨ ਨਾ ਕੀਤਾ। ਜੇ ਸਿਮਰਨ ਨਾ ਕੀਤਾ ਤੇ ਬੱਚਾ ਕੇਵਲ ਅੱਜ ਕੀ ਇਹ ਇਤਨਾ ਦੁੱਖ ਨਹੀਂ ਮਿਲ ਰਿਹਾ ਮਾਂ ਪੁੱਤਰਾਂ ਨੂੰ, ਮਰਨ ਤੋਂ ਬਾਅਦ ਵੀ ਇਹ ਦੁੱਖ ਜਾ ਕੇ ਰੱਖੇਗਾ। ਮਾਂ ਜੇ ਸਿਮਰਨ ਕਰੀਏ ਤਾਂ ਦੁੱਖ ਮਿਟ ਜਾਏਗਾ। ਤੇ ਕਹਿਣ ਲੱਗੀ, ਬੱਚਾ ਬਿਲਕੁਲ ਚੰਗਾ, ਫਿਰ ਮੈਂ ਪਹਿਲਾਂ ਵਾਹਿਗੁਰੂ ਨੂੰ ਚੇਤਾ ਕਰਦਾ ਵਾਂ। ਬਸ ਉਸੇ ਵਕਤ ਮਾਂ ਨੇ ਤੋਰਿਆ, ਇਕਾਂਤ ਵਿਚ ਚੱਲਿਆ ਏ। ਅਜੇ ਮੇਰਾ ਇਤਿਹਾਸ ਕਹਿੰਦਾ ਕਹਿ, ਅਜੇ ਨਗਰੀ ਤੋਂ ਕੁਝ ਕਦਮ ਹੀ ਦੂਰ ਗਿਆ ਏ, ਜਦੋਂ ਇਸ ਬੱਚੇ ਦਾ ਵਿਸ਼ਵਾਸ ਦੇਖਿਆ। ਬੱਚੇ ਨੇ ਨਿਰੰਕਾਰ ਦੇ ਘਰ ਵੱਲ ਮੂੰਹ ਕੀਤਾ ਏ, ਸਿਮਰਨ ਲਈ ਤਿਆਰੀ ਕੀਤੀ ਏ। ਇਕਦਮ ਨਿਰੰਕਾਰ ਨੇ ਰਾਜੇ ਦੀ ਸੋਚ ਬਦਲੀ, ਮਗਰ ਕੀ ਉਹ ਬੰਦੇ ਭੇਜਦਾ ਏ, ਕਹਿੰਦਾ ਆ ਤੂੰ ਕੇਵਲ ਰਾਜੇ ਦੀ ਗੋਦ ਵਿਚ ਨਾ ਬੈਠ, ਅੱਜ ਤੋਂ ਬਾਅਦ ਰਾਜਾ ਆਪਣੇ ਸਿੰਘਾਸਨ ਤੇ ਤੈਨੂੰ ਬਿਠਾਏਗਾ। ਉਸ ਵਕਤ ਸਿਆਣੇ ਧਰੂ ਨੇ ਇੱਕ ਗੱਲ ਕੀਤੀ ਸੀ, ਕਹਿਣ ਲੱਗਾ, ਜੇਕਰ ਨਿਰੰਕਾਰ ਦੇ ਸਿਮਰਨ ਕਰਨ ਦੀ ਸਲਾਹ ਕੀਤਿਆਂ ਇੱਕ ਦੁਨੀਆ ਦਾ ਰਾਜ ਨਿਰੰਕਾਰ ਤੇ ਮੇਰੀ ਝੋਲੀ ਪਾਇਆ ਏ, ਤੇ ਉਹ ਸਮਾਂ ਦੂਰ ਨਹੀਂ ਜਦੋਂ ਮੈਂ ਸਿਮਰਨ ਅੰਦਰ ਵਸਾਵਾਂਗਾ ਤੇ ਖੁਦ ਨਿਰੰਕਾਰ ਆਪਣੇ ਸਿੰਘਾਸਨ ਤੇ ਬਿਠਾਵੇਗਾ। ਇਹਦੇ ਅੰਦਰ ਕੋਈ ਸ਼ੱਕ ਨਹੀਂ ਜੇ, ਸਿਮਰਨ ਵਾਲਿਆਂ ਨੂੰ ਉਸ ਮਾਲਕ ਦਾ ਸਿੰਘਾਸਨ ਮਿਲਦਾ ਹੈ। ਪੜ੍ਹਦੇ ਹੋ ਨਾ ਬਚਨ ਭਗਤ ਕਬੀਰ ਸਾਹਿਬ ਜੀ ਦਾ, ਉਹਨਾਂ ਨੇ ਥੋਕ ਵਜਾ ਕੇ ਇਹ ਗੱਲ ਕਹੀਏ, ਉਹ ਕਹਿੰਦੇ ਨੇ ਪਿਆਰੇ, ਉਹ ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਕੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਕੈ ਕੋ ਨ ਸਕੈ ਪਛਾਨੀ। ਕਹਿੰਦੇ ਮੈਨੂੰ ਤੇ ਮੇਰੇ ਵਾਹਿਗੁਰੂ ਨੂੰ ਹੁਣ ਕੋਈ ਪਛਾਣ ਨਹੀਂ ਸਕਦਾ। ਇਹ ਰੱਬ ਦੇ ਸਿੰਘਾਸਨ ਤੇ ਪਹੁੰਚ ਗਏ ਉਹ ਭਗਤ ਕਬੀਰ ਜੀ ਪਿਆਰਿਓ, ਜਿਨ੍ਹਾਂ ਦੀ ਸ਼ੁਰੂਆਤ ਬਿਲਕੁਲ ਸਾਟੇ ਵਾਂਗੂ ਖੋਈ। ਕਦੇ ਘਬਰਾਟਾ ਨਾ ਕਰੋ ਆਪਣੇ ਇਸ ਮਨ ਦੀ ਭਟਕਣਾ ਨੂੰ ਵੇਖ ਕੇ, ਨਾ ਤਾਂ ਚਿੰਤਾ ਕਰਨ ਦੀ ਕੋਈ, ਸਤਸੰਗਿਓ ਸਾਡੇ ਜੀਵਨ ਦਾ ਕੋਈ ਖਾਲੇ ਪੀ ਚਿੰਤਾ ਕਰੀ ਜਾਈਏ, ਨਾ ਜਿੰਨਾ ਸਮਾਂ ਅਸੀਂ ਆਪਣੇ ਮਿੱਤਰਾਂ ਕੋਲ ਬੈਠ ਕੇ ਆਪਣਾ ਦੁੱਖ ਰੋਨੇ ਆ, ਆਪਣੇ ਪਰਿਵਾਰ ਕੋਲ ਦੁੱਖ ਰੋਨੇ ਆ, ਸਤਸੰਗਿਓ ਜਿਤਨਾ ਸਮਾਂ ਅਸੀਂ ਆਪਣੇ ਆਂ ਗਵਾਂਢ ਕੋਲ ਬੈਠ ਕੇ ਦੁੱਖ ਸੁਣਾ ਕੇ ਕਹਿੰਦੇ ਆ, ਅੰਦਰਲਾ ਥੋੜਾ ਜਿਹਾ ਖੋੜਾ ਹੋ ਗਿਆ ਏ। ਮੇਰੇ ਗੁਰੂ ਦਾਤਾ ਜੀ ਕਹਿੰਦੇ ਪਿਆਰਿਆ, ਬੰਦਿਆਂ ਕੋਲ ਦੁੱਖ ਸੁਣਾਏਗਾ, ਅੱਜ ਤੇਰਾ ਦੁੱਖ ਸੁਣਨਗੇ, ਕੱਲ ਨੂੰ ਜਦੋਂ ਸਮਾਂ ਮਿਲਿਆ ਇਹ ਚਾਰ ਗੁਣਾ ਹੋਰ ਜੋੜ ਕੇ ਤੇਰੇ ਘਰ ਇਹ ਵਾਪਸ ਜ਼ਰੂਰ ਕਰਕੇ ਜਾਣਗੇ। ਨਾ ਤਾਂ ਇਹਨਾਂ ਨੂੰ ਦੁੱਖ ਸੁਣਾਉਣ ਦਾ ਕੋਈ ਲਾਭ ਤੇ ਨਾ ਇਹ ਆਪਣਾ ਸੁੱਖ ਸੁਣਾ। ਸਾਨੂੰ ਤਾਂ ਹੁਕਮ ਕਹਿ, ਮੈਂ ਤਾਣ ਦੀਮਾਨ ਤੂੰ ਕਹਿ ਮੇਰੇ ਸਵਾਮੀ, ਮੈਂ ਤੁਧ ਆ ਗਈ ਅਰਦਾਸ, ਮੈਂ ਹੋਰ ਥਾਂ ਉਹ ਨਾ ਕੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਕੀ ਪਾਸ ਪਲਾ ਕਿਉਂ, ਸਤਸੰਗੀ ਜਨੋ ਲੋਕਾਂ ਕੋਲ ਦੁੱਖ ਸੁਣਾਵਾਂਗੇ, ਜੇਕਰ ਕੁਝ ਸਮੇਂ ਲਈ ਹੌਲੇ ਹੋਵਾਂਗੇ, ਚਾਰ ਦਿਨਾਂ ਬਾਅਦ ਉਹ ਫਿਰ ਦੁੱਖ ਨਾਲ ਅੰਦਰ ਭਰੇਗਾ, ਫਿਰ ਕਿਸੇ ਨੂੰ ਸੁਣਾਵਾਂਗੇ, ਲੋਕ ਅੱਕ ਜਾਂਦੇ ਨੇ, ਵੇਖ ਲੈਣ ਇਹਨੇ ਆਪਣਾ ਰੋਣਾ ਹੀ ਰੋਣਾ ਏ, ਉਹ ਕੰਨੀ ਕਤਰਾਣਗੇ ਵੀ ਮੈਂ ਤਾਂ ਆਪ ਬੜਾ ਦੁਖੀ ਆ, ਇਹ ਮੇਰੇ ਕੋਲ ਹੋਰ ਆ ਕੇ ਆਪਣੀ ਚਿੰਤਾ ਲੈ ਕੇ ਆ ਗਿਆ। ਸਾਹਿਬ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਖਦੇ ਨਾ ਪਿਆਰਿਓ, ਭਗਤ ਕਬੀਰ ਸਾਹਿਬਾਨ ਦਾ ਬੱਚਾ ਨੇ, ਉਹ ਕਹਿੰਦੇ ਇਹ ਮਨ ਤੋਂ ਦੁਖੀ ਹੋ ਜਾਂ ਹੋਰ ਕੋਈ ਕਾਰਨ ਕਾਨ, ਇੰਜ ਕਰੋ ਭਗਤ ਕਬੀਰ ਸਾਹਿਬ ਜਦੋਂ ਤੁਰੇ ਸੀ ਨਾ ਰੱਬ ਦੇ ਰਾਹ ਤੇ, ਮਨ ਨੇ ਉਹਨਾਂ ਨੂੰ ਵੀ ਬੜਾ ਤੰਗ ਕੀਤਾ ਸੀ, ਉਹਨਾਂ ਦੇ ਆਪਣੇ ਬਚਨ ਨੇ, ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਧਾ। ਅਸੀਂ ਤਾਂ ਤੁਰਦੇ ਫਿਰਦੇ ਮਨ ਟਿਕਾਣਾ ਚਾਹੁੰਦੇ ਆ ਨਾ, ਉਹ ਕਹਿੰਦੇ ਸਾਰਾ ਕੁਛ ਛੱਡ ਛੜਾ ਕੇ ਵੀ ਵੇਖ ਲਿਆ, ਇਕਾਂਤ ਵਿਚ ਵੀ ਜਾ ਕੇ ਵੇਖ ਲਿਆ, ਕੰਨ ਮੂਲ ਖਾ ਕੇ ਵੀ ਜਦੋਂ ਸਿਮਰਨ ਪ੍ਰਾਰੰਭ ਕੀਤਾ ਤੇ ਤਾਂ ਵੀ ਅਜੋ ਬੇਕਾਰ ਨਾ ਛੋਡੇ ਪਾਪੀ, ਮਨ ਮੰਦਾ ਨਾ ਵਿਕਾਰ ਛੱਡਦਾ ਸੀ ਨਾ ਚਿੰਤਾ ਗਲੋ ਲੈਂਦੀ ਸੀ, ਤੇ ਕਹਿਣ ਲੱਗੇ ਫਿਰ ਕੀਤਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੁਰਿਆ ਰਿਹਾ। ਇੱਕ ਦਿਨ ਆਇਆ ਉਹ ਜਿਹੜਾ ਹੁਣੇ ਤੁਸੀਂ ਕੀਰਤਨ ਦੇ ਰੂਪ ਦੇ ਅੰਦਰ ਸ਼ਬਦ ਸੁਣਿਆ ਏ, ਵਾਹ ਵਾਹ ਕਿਆ ਖੂਬ ਗਾਵਤਾ ਏ ਹਰਕਾ ਨਾਮ, ਮੇਰੇ ਮਨ ਭਾਵਤਾ ਕਹਿ ਦੇ ਅਰਥ ਕਹਿਣ, ਸੋਚ ਰਿਹਾ ਸਾਂ ਇਹ ਜਰੂਰ ਸਾਂਝੀ ਕਰਾਂ ਨੀ ਤੇ ਭੁਲੇਖਾ ਨਾ ਪੈ ਜਾਵੇ। ਇਹ ਕੀ ਕਹਿ ਰਹੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਅੰਦਰ ਬੈਠ ਕੇ ਬਾਰ ਬਾਰ ਜਦੋਂ ਇਹ ਅੰਤਰਾ ਪੜਿਆ ਜਾ ਰਿਹਾ ਸੀ, ਭਗਤ ਕਬੀਰ ਸਾਹਿਬਾਨ ਦੇ ਇਹ ਬਚਨ ਸਨ ਨਾ ਪਿਆਰਿਓ, ਭਈ ਦੇਖੋ ਹਜ ਕਮਾਰੀ ਗੋਮਤੀ ਤੀਰ, ਜਹਾਂ ਬਸੈ ਪੀਤੰਬਰ ਪੀਰ, ਨਾਰਦ ਸਾਰਦ ਕਰੈ ਖਵਾਸੀ ਪਾਸ, ਬੈਠੀ ਬੀਬੀ ਕਬਲਾ ਦਾਸੀ ਕੰਠੇ ਮਾਲਾ, ਜੀਵਾ ਰਾਮ ਸਹੰਸ ਨਾਮ ਲੈ ਲੈ ਕਰੋ ਸਲਾਮ, ਕਹਿ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੋ ਸਮਝਾਵੋ। ਇਹਦਾ ਮਤਲਬ ਏ ਉਹ ਕਦੇ ਮਨ ਜਿਹੜਾ ਸਤਸੰਗਿਓ ਇੱਕ ਮਿੰਟ ਲਈ ਨਹੀਂ ਸੀ ਅੰਦਰ ਸੁਖ ਲੈਣ ਦੇਂਦਾ, ਉਹ ਹੁਣ ਇਹਨਾਂ ਸਿਮਰਨ ਦੀ ਬਰਕਤ ਨਾਲ ਕਾਬੂ ਆ ਗਿਆ ਏ, ਹੁਣ ਇਸ ਮਨ ਨੂੰ ਸਵਾਏ ਨਾਮ ਤੋਂ ਹੋਰ ਕੁਝ ਚੰਗਾ ਹੀ ਨਹੀਂ ਜੇ ਲੱਗਦਾ, ਹੁਣ ਤਾਂ ਕਹਿੰਦਾ ਕੇਵਲ ਨਾਮ ਹੀ ਨਾਮ ਮੈਨੂੰ ਚੰਗਾ ਲੱਗਦਾ ਏ, ਕਿਉਂਕਿ ਇਸ ਨਾਮ ਨੇ ਤਾਂ ਪਾਟੇ ਕੱਪੜਿਆਂ ਵਿਚ ਵੀ ਰਾਜਿਆਂ ਵਾਲਾ ਸੁੱਖ ਦਿੱਤਾ ਏ, ਇਸ ਨਾਮ ਦੀ ਬਦੌਲਤ ਤਾਂ ਮੈਨੂੰ, ਭਗਤ ਕਬੀਰ ਸਾਹਿਬਾਨ ਜੀ ਕਹਿਣ ਲੱਗੇ ਪਿਆਰਿਓ, ਮੈਨੂੰ ਇਸ ਗਰੀਬੀ ਵਿਚ ਵੀ ਅੰਤਾਂ ਦਾ ਸੁੱਖ ਪ੍ਰਦਾਨ ਕੀਤਾ ਏ। ਇਸ ਲਈ ਉਹਨਾਂ ਨੇ ਇਹ ਬਚਨ ਕਿਹਾ, ਜਿਹੜਾ ਲੋਕ ਸੁੱਖ ਲੱਭਦੇ ਫਿਰਦੇ ਨੇ ਨਾ, ਜਾ ਕੇ ਕੋਈ ਹੱਜ ਚ ਕਰਕੇ ਲੱਭਦਾ ਏ, ਕੋਈ ਗੋਮਤੀ ਨਦੀ ਤੋਂ ਲੱਭਦਾ ਏ, ਕਹਿਣ ਲੱਗੇ ਆ ਨਾਮ ਦੀ ਬਦੌਲਤ ਅੰਦਰ ਕੀ ਉਹ ਵਾਹਿਗੁਰੂ ਜੀ ਆ ਕੇ ਟਿਕ ਗਏ ਜੇ, ਮੈਨੂੰ ਕੌਣ ਨਾ ਹੱਜ ਕਰਨ ਦੀ ਲੋੜ ਨਾ ਗੋਮਤੀ ਨਦੀ ਦਾ ਇਸ਼ਨਾਨ ਕਰਨ ਦੀ ਲੋੜ, ਵਾਹਿਗੁਰੂ ਜੀ ਅੰਦਰ ਵੱਸਦੇ ਨੇ। ਕਹਿੰਦੇ ਲੋਕ ਕੋਈ ਨਾਰਦ ਸ਼ਾਰਦ ਦੇ ਮਗਰ ਲੱਗਦੇ ਨੇ, ਪਾਸ ਬੈਠੀ ਬੀਬੀ ਕਵਲਾ ਦਾਸੀ ਦਾ ਅਰਥ ਏ ਸਤਸੰਗਿਓ, ਭਈ ਇਹ ਹਿੰਦੂ ਧਰਮ ਦੇ ਅੰਦਰ ਉਹ ਲਕਸ਼ਮੀ ਨੂੰ ਕਹਿੰਦੇ ਨੇ, ਕਿਉਂਕਿ ਕਵਲ ਫੁੱਲ ਨਾਲ ਸੰਬੰਧ ਰੱਖਦੇ ਨੇ, ਅਕਸਰ ਤੁਸੀਂ ਤਸਵੀਰਾਂ ਦੇਖੋਗੇ, ਉਹ ਕਹਿੰਦੇ ਵਿਸ਼ਨੂੰ ਭਗਵਾਨ ਜੀ ਕਮਲ ਫੁੱਲ ਤੇ ਬੈਠੇ ਨੇ, ਉਹਨਾਂ ਦੇ ਚਰਨਾਂ ਵਿਚ ਲਕਸ਼ਮੀ ਜੀ ਬੈਠੇ ਨੇ। ਭਗਤ ਜੀ ਕਹਿੰਦੇ ਪਿਆਰਿਓ, ਕੋਈ ਲਕਸ਼ਮੀ ਕੋਲੋ ਸੁੱਖ ਲੱਭਦਾ ਏ ਤੇ ਕੋਈ ਨਾਰਦ ਕੋਲੋ, ਮੈਨੂੰ ਮੇਰੇ ਪਰਮੇਸ਼ਰ ਦੇ ਨਾਮ ਨੇ ਅੰਦਰੋਂ ਕੀ ਉਹ ਸਾਰਾ ਕੁਝ ਦੇ ਦਿੱਤਾ ਜੇ। ਫਿਰ ਬਚਨ ਕੀਤਾ ਨੇ, ਕੋਈ ਮਾਲਾ ਪਕੜ ਰਿਹਾ ਏ, ਕੋਈ ਖਜ਼ਾਰਾ ਨਾਮ ਲੈ ਰਿਹਾ ਰੱਬ ਦੇ, ਕਹਿੰਦਾ ਸ਼ਾਇਦ ਇਹਦੇ ਨਾਲ ਸੁਖੀ ਹੋ ਜਾਵਾਂ। ਕਹਿਣ ਲੱਗੇ ਨਾ ਪਿਆਰਿਓ, ਦੇਖੋ ਮੈਂ ਤਾਂ ਇੱਕ ਵਾਹਿਗੁਰੂ ਦਾ ਸਿਮਰਨ ਕੀਤਾ ਏ, ਹਿੰਦੂ ਤੇ ਤੁਰਕਾਂ ਦੋਨਾਂ ਨੂੰ ਕਵਾਂਗਾ, ਕੇਵਲ ਬਾਹਰਲੀ ਦੁਨੀਆਂ ਚੋਂ ਸੁੱਖ ਨਾ ਲੱਭੋ, ਗੁਰੂ ਕੋਲੋਂ ਨਾਮ ਲੈ ਕੇ ਆਪਣੇ ਅੰਦਰ ਟਿਕ ਜਾਓ ਤੇ ਫਿਰ ਤੁਹਾਡੇ ਅੰਦਰੋਂ ਕਦੇ ਖਾਏ ਖਾਏ ਨਹੀਂ ਨਿਕਲੇਗੀ, ਵਾਹ ਵਾਹ ਨਿਕਲੇਗੀ। ਕੋਈ ਦੁਨੀਆਂ ਏ ਜਿਹਨੂੰ ਅਸੀਂ ਦੋਸ਼ ਦਿੰਦੇ ਨਹੀਂ ਸਕਦੇ, ਜਦੋਂ ਸਿਮਰਨ ਨਾਲ ਉਹ ਮਨ ਸੁਖੀ ਹੋਵੇ ਤੇ ਫਿਰ ਬੰਦਾ ਜਦੋਂ ਪਰਮੇਸ਼ਰ ਵੱਲ ਵੇਖਦਾ ਏ, ਉਹਨੂੰ ਵੀ ਕਹਿੰਦਾ ਵਾਹ, ਉਹਦੀ ਬਣਾਈ ਰਚਨਾ ਨੂੰ ਵੇਖਦਾ ਏ, ਉਹਨੂੰ ਵੀ ਕਹਿੰਦਾ ਵਾਹ। ਇਹ ਪੜ੍ਹਦੇ ਹੋ ਨਾ ਬਚਨ, ਵਾਕ ਗੁਰੂ तेरा सब सदका सेवक है भरपूर जुग जुग वाहगुरु तेरा सब सदका निरंकार प्रभु सदा सलामत कह न सके को तू कद का ब्रह्मा विष्णु सिर ते अगणत तिनको मोह पया मन मद का 84 लाख जोन उपाई रिजक दिया सबको को तद का सेवक भरपूर जुग जुग वाह गुरु तेरा सब सदका। प्यारे हो इस सारी कला केवल नाम सिमरन दे नाल की वापरी है चिंता तो खट के ऐसो जा सिमरन कीता वाहेगुरु अपने सिंघासन ते बिठांदा है। एक बार करो रसना पवित्र सारे सदा रोजी दियां गल्लां ते चिंता दी अग वे छड़दे आ नाम नाल जुड़िए जिथे ए सारा कुछ अंदरों मुक्त जाए। आओ तन गुरु ग्रंथ साहिब पिता जी दे चरणा अंदर बेनती करके ओ जाचना करो जे ना मिले ता जीवा नानक ना मिले ता जीवा ना मिले ता जीवा नानक ना मिले ता जीवा ना ना मिले ता जीवा नानक ना मिले ता जीवा ना मिले ता जीवा नानक ना मिले ता जीवा ना मिले ता तेस गरीब नवाज पिता ने अपने सिखां दी चिंता घरां चो दूर करन वास्ते ना जिथे स्पष्ट ए वचन कहे ने तुर की बाणी आई तिन सगली चिंत मिटाई। मैं बेनती करा ए बाणी निरंकार दे घरो आई ते पंचम पिता ने गुरु ग्रंथ साहिब पिता दा रूप बना के टिका दिती पालकी अंदर पर साडे घरों चिंता फिर भी ना गई। ओदा कारण सतगुरां ने कहा सी लो प्यारियो मैं निरंकार दे घरों लिया के गुरु शब्द दा रूप बना के मैं इस नु सचखंड श्री हरमंदर साहिब जा सोहणे सिंघासना ते विराजमान कीता है। हुण तुसी इस बाणी नु चुक के अपनी जुबान ते टिकाओ ते प्यारियो फिर तुहाडी चिंता मुक जाएगी ते जे सिख केवल गुरबाणी नु रहणी पालकी विच देवे अपने घरां च आउण ही ना देवे ते फिर चिंता किवें घरां च मुकेगी। सतसंगियो ताई नी मुकदी क्योंकि गुरबाणी ते परमेश्वर दा नाम असी अपनी जुबान ते नहीं लै के आउंदे। गरीब नवाज पिता ने कहा सी जुबान तो हिरदे तक जावे जिथे सतगुरु की बाणी ते नाम होएगा उथे चिंता नहीं। मैं बेनती कर लगा सा मेरे ता सतगुरां ने जो नित नेम दिता है ना सानो प्यारे हो ओ नित नेम की एको जी तरतीब नाल बख्शिया है पर साडे घरां विच चिंता रही नहीं जांदी। गरीब नवाज पिता ने कहा सी अमृत वेले खारसिक जिचे नाम जपे ओचे पांच बाणिया दा जाप करे जदो शामा पैण किरत तो वेले खोवो भावी किरत विच घाटा पा लवो पर कदे भुल के नित नेम विच घाटा ना पाया जे। सतसंगियो मैं पिछले दिनां च इक बेनती कर रहा सा महाराजा रणजीत सिंह राजाई साडे तर राजियां ने भी गरीब नवाज पिता दे बचन संभाल के रखे पर असी छोड़ी ही माया विच ही आके रब नूं भुला देने आ। सतसंगियो सुखमनी साहिब दा पाठ ज्ञानी ज्ञान सिंह साहिब जिन्हां ने तवारी गुरु खालसा ते पंथ प्रकाश ते बाकी 16 किताबां होर लिखियां ओ महाराजा रणजीत सिंह पाठ सुनाया कर दे ते एक वरा ता जदो अचानक फौजा ते हमला कोया ਤੇ ਉਦੋ ਦੁਸ਼ਮਨ ਦੀ ਫੌਜ ਵਧੇਰੇ, ਇੱਕ ਬੰਦਾ ਘੱਲਿਆ। ਹੁਣੇ ਮਹਾਰਾਜਾ ਕੋਲ ਜਾ ਤੇ ਉਹਨਾਂ ਨੂੰ ਕਹੋ ਸਾਡੇ ਕੋਲ ਹੋਰ ਫੌਜ ਭੇਜੋ। ਅੱਗੋ ਅੰਮ੍ਰਿਤ ਵੇਲੇ ਜਦੋਂ ਇਹ ਪਹੁੰਚਿਆ ਤੇ ਰਣਜੀਤ ਸਿੰਘ ਨਿਤਨੇਮ ਕਰ ਰਿਹਾ ਸੀ। ਪਹਿਰੇਦਾਰ ਕਹਿਣ ਲੱਗਾ ਮੈਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦੇਣੀ। ਕਹਿਣ ਲੱਗਾ ਉਧਰੋਂ ਫੌਜਾਂ ਦਾ ਸਵਾਲ ਕਹਿ, ਦੁਸ਼ਮਨ ਕੋਲ ਫੌਜ ਵਧੇਰੇ ਕਹਿ ਤੇ ਦੇਖ, ਮੈਨੂੰ ਹੁਕਮ ਸੀ ਭਈ ਹੁਣੇ ਹੀ ਜਾ ਕੇ ਸੁਣਿਆ ਪਹੁੰਚਾਣ ਆਏ ਦੇਖ। ਪਰ ਪਹਿਰੇਦਾਰ ਕਹਿਣ ਲੱਗਾ ਰਣਜੀਤ ਸਿੰਘ ਨੇ ਕਿਹਾ ਏ ਦੁਨੀਆ ਇਧਰ ਦੀ ਉਧਰ ਹੋ ਜਾਵੇ, ਜਦੋਂ ਮੈਂ ਅੰਮ੍ਰਿਤ ਵੇਲੇ ਗੁਰੂ ਕਾ ਨਿਤਨੇਮ ਕਰ ਰਿਹਾ ਹੋਵਾਂ ਉਦੋਂ ਮੇਰੇ ਕੰਨਾਂ ਵਿਚ ਦੂਜੀ ਆਵਾਜ਼ ਨਹੀਂ ਚਾਹੀਦੀ। ਜਦੋਂ ਤੇ ਕਹਿਣ ਲੱਗੇ ਉਹ ਬੜਾ ਗੁੱਸੇ ਹੋਇਆ, ਖਜਾਨਾ ਜਾਨਾਂ ਚਲੀਆਂ ਜਾਣਗੀਆਂ। ਤੇ ਜਦੋਂ ਕਹਿਣ ਲੱਗੇ ਦਿਨ ਚੜਿਆ, ਉਸ ਨੇ ਸੁਣਿਆ ਬਾਅਦ ਵਿਚ ਦਿੱਤਾ ਤੇ ਸ਼ਿਕਾਇਤ ਪਹਿਲਾਂ ਕੀਤੀ, ਤੁਹਾਡੇ ਪਹਿਰੇਦਾਰ ਦੇ ਕਾਰਨ ਅੱਜ ਪਤਾ ਨਹੀਂ ਸਿੱਖ ਫੌਜਾਂ ਦਾ ਕਿਤਨਾ ਕੁ ਨੁਕਸਾਨ ਹੋਏਗਾ। ਜੇ ਫੌਜਾਂ ਹਾਰ ਗਈਆਂ ਤੇ ਇਸ ਪਹਿਰੇਦਾਰ ਦੇ ਕਾਰਨ ਹਾਰ ਗਈਆਂ, ਇਹਨੂੰ ਸਜ਼ਾ ਚਾਹੀਦੀ ਏ। ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਇੱਕ ਗੱਲ ਕਹੀ ਸੀ, ਕਹਿਣ ਲੱਗਾ ਭੋਲਿਆ ਸਜ਼ਾ ਇਹਨੂੰ ਨਹੀਂ ਚਾਹੀਦੀ, ਸਜ਼ਾ ਤੇ ਤੈਨੂੰ ਚਾਹੀਦੀ ਹੈ। ਜਿਸ ਨੇ ਪਹਿਰੇ ਤੇ ਖਲੋਤੇ ਹੋਏ ਸੇਵਾਦਾਰ ਨੂੰ ਵੀ ਬਾਣੀ ਨਾਲ ਤੋੜਿਆ। ਤੇ ਦੂਜੀ ਗੱਲ ਇਹ ਧਿਆਨ ਵਿਚ ਰੱਖ, ਮੇਰੇ ਗੁਰੂ ਨੇ ਮੈਨੂੰ ਇੱਕ ਸਬਕ ਦਿੱਤਾ ਏ, ਮੇਰੇ ਕਲਗੀਆਂ ਵਾਲੇ ਪਿਤਾ ਨੇ ਇੱਕ ਉਪਦੇਸ਼ ਦਿੱਤਾ ਮੈਨੂੰ, ਮੈਂ ਉਹ ਪੱਲੇ ਬੰਨਿਆ। ਭੋਲਿਆ ਸਿੱਖ ਫੌਜਾਂ ਦੀ ਜਿੱਤ ਇਸ ਕਰਕੇ ਨਹੀਂ ਹੁੰਦੀ ਭਈ ਇਹਨਾਂ ਦੇ ਡੋਲਿਆਂ ਵਿਚ ਤਾਕਤ ਵੱਧ ਹੈ, ਸਿੱਖ ਫੌਜਾਂ ਦੀ ਜਿੱਤ ਹੁੰਦੀ ਆਈ ਏ ਅੱਜ ਤੱਕ ਤੇ ਅਗਾਂਹ ਹੋਏਗੀ। ਉਹ ਜਿੱਤ ਸਿੱਖ ਫੌਜਾਂ ਦੀ ਇਸ ਕਰਕੇ ਨਹੀਂ ਭਈ ਇਹਨਾਂ ਦੀ ਗਿਣਤੀ ਵੱਧ ਜਾਂ ਡੋਲਿਆਂ ਵਿਚ ਤਾਕਤ ਵੱਧ ਹੈ, ਸਿੱਖ ਦੀ ਜਿੱਤ ਤਾਂ ਹੁੰਦੀ ਏ ਇਹਦੇ ਹਿਰਦੇ ਦੇ ਅੰਦਰ ਨਿੱਤ ਨੇ ਵੱਧ ਤੋਂ ਵੱਧ ਹੈ। ਜਿਹੜੇ ਦਿਨ ਇਹ ਬਾਣੀ ਪੜ੍ਹਨੀ ਛੱਡ ਜਾਏਗਾ ਉਸ ਦਿਨ ਤਾਂ ਇਹ ਜਿੱਤ ਕੇ ਵੀ ਇਹ ਹਾਰਿਆ ਹੋਏਗਾ। ਮੈਂ ਬੇਨਤੀ ਕਰ ਰਿਹਾ ਪਿਆਰਿਓ, ਸਮਾਂ ਤੇ ਭਾਵੇਂ ਅੱਜ ਮੇਰੇ ਪੰਜ ਸੱਤ ਮਿੰਟ ਹੋਰ ਕੱਟੇ ਗਏ ਕਿਸੇ ਮਜਬੂਰੀ ਹੋਏਗੀ, ਪਰ ਮੈਂ ਆਪਣੇ ਸਮੇਂ ਵਿਚ ਇੱਕ ਗੱਲ ਕਹਿਣ ਦਾ ਯਤਨ ਕਰ ਲੱਗਾ ਹਾਂ। ਪਿਆਰਿਓ, ਰਹਿਰਾਸ ਦਾ ਪਾਠ ਕਰਦੇ ਹੋਣਾ ਉਹ ਸੋਦਰ ਦੀ ਪਵਿੱਤਰ ਜੋ ਬਾਣੀ ਏ, ਗਰੀਬ ਨਿਵਾਜ ਪਿਤਾ ਜੀ ਕਹਿੰਦੇ ਕਹਿਣ, ਦੇਖੋ ਜੇ ਚਾਹੁੰਦੇ ਹੋ ਰੱਬ ਨਾਲ ਜੁੜਨਾ, ਰੋਜੀ ਦੀ ਚਿੰਤਾ ਮਿਟਾਣੀ, ਤੇ ਸਭ ਤੋਂ ਪਹਿਲਾ ਸ਼ਬਦ ਅਸੀਂ ਸ਼ੁਰੂ ਕਰਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰਿਮੰਦਰ ਸਾਹਿਬ ਵਿਚ ਗੁਰੂ ਕੇ ਪਿਆਰੇ ਕੀਰਤਨੀਏ ਇਹਦਾ ਕੀਰਤਨ ਗਾ ਕੇ ਕਰਦੇ ਕਹਿਣ, ਫਿਰ ਸਲੋਕ ਪੜ੍ਹਦੇ ਨੇ, ਫਿਰ ਸੋਦਰ ਦੀ ਚੌਂਕੀ ਜਿਹਨੂੰ ਕਹਿੰਦੇ ਉਹ ਲੱਗ ਕੇ ਸੋਦਰ ਦੀ ਪੌੜੀ ਦਾ ਉਹ ਗਾਇਨ ਵਾਜੇ ਨਾਲ ਕਰਦੇ ਨੇ, ਤੇ ਸਿੰਘ ਸਾਹਿਬ ਸੁਣ ਵੱਡਾ ਆਖੇ ਸਭ ਕੋਏ ਤੋਂ ਫਿਰ ਪਾਠ ਸ਼ੁਰੂ ਕਰਦਾ ਹੈ। ਮੈਂ ਬੇਨਤੀ ਕਰ ਰਿਹਾ ਸਾਂ ਸਤਸੰਗੀ ਜਨੋ, ਸਭ ਤੋਂ ਪਹਿਲਾਂ ਗੁਰੂ ਦਾਤਾ ਜੀ ਕਹਿਣ ਲੱਗੇ ਸਾਡੇ ਘਰਾਂ ਵਿਚ ਚੜ੍ਹਦੀ ਕਲਾ ਕਿਉਂ ਨਹੀਂ ਹੈ? ਉਹਦਾ ਕਾਰਨ ਅਸੀਂ ਜਦੋਂ ਵੀ ਗੱਲ ਕਰਾਂਗੇ ਹਰਨਾਕਸ਼ ਦੀ ਕਰਾਂਗੇ। ਜਿਹੜੇ ਲੋਕ ਧਰਮ ਦੀ ਦੁਨੀਆਂ ਚ ਆ ਕੇ ਖਾਰ ਗਏ, ਅੰਮ੍ਰਿਤ ਛੱਕ ਕੇ ਡੋਲ ਗਏ, ਸਤਸੰਗਿਓ ਹਮੇਸ਼ਾ ਚਰਚਾ ਉਹਨਾਂ ਦੀ ਅਸੀਂ ਕਰਦੇ ਹਾਂ ਜਦੋਂ ਸਾਨੂੰ ਮੌਕਾ ਮਿਲੇ। ਜਿੱਥੇ ਕਿਧਰੇ ਵੇਖ ਲਓ ਜਿਨ੍ਹਾਂ ਲੋਕਾਂ ਨੇ ਗੁਰੂ ਘਰਾਂ ਦੇ ਅੰਦਰ ਵੀ ਆ ਕੇ ਕੋਈ ਨਾ ਕੋਈ ਗਲਤੀ ਕੀਤੀ ਅਸੀਂ ਉਹਨਾਂ ਦੀ ਗੱਲਬਾਤ ਕਰਾਂਗੇ। ਸਾਹਿਬ ਕਹਿੰਦੇ ਰਹਿਰਾਸ ਕਰਨ ਵਾਲਿਓ, ਸਭ ਤੋਂ ਪਹਿਲੀ ਗੱਲ ਇਹ ਚੇਤਾ ਕਰੋ, ਮਿਹਰਬਾਨੀ ਚੇਤਾ ਕਰਨਾ ਕਹਿ ਭਈ ਪ੍ਰਹਿਲਾਦ ਨੂੰ ਚੇਤਾ ਕਰੋ, ਨਾ ਕਿ ਹਰਨਾਕਸ਼ ਨੂੰ ਚੇਤਾ ਕਰੋ। ਨਾਮਦੇਵ ਦੀ ਗੱਲ ਕਰੋ ਪਿਆਰਿਓ, ਨਾ ਕਿ ਜਾਤਮ ਬਾਦਸ਼ਾਹ ਨੂੰ ਚੇਤਾ ਕਰੋ। ਉਹਨਾਂ ਲੋਕਾਂ ਨੂੰ ਚੇਤਾ ਕਰਿਆ ਕਰੋ ਜਿਹੜੇ ਜ਼ਿੰਦਗੀ ਦੀ ਬਾਜੀ ਜਿੱਤ ਕੇ ਗਏ ਨੇ, ਨਾ ਕਿ ਹਾਰੇ ਹੋਇਆ ਨੂੰ ਚੇਤਾ ਕਰੋ। ਦੂਸਰਾ ਬਚਨ, ਜਦੋਂ ਅਸੀਂ ਐਹੋ ਜਿਹਾ ਮਾਹੌਲ ਬਣਾਵਾਂਗੇ ਤੇ ਪਿਆਰਿਓ ਅੱਧੀ ਪਰੇਸ਼ਾਨੀ ਤਾਂ ਉਦੋਂ ਮੁੱਕ ਗਈ, ਪਰ ਕਹਿ ਬੜੀ ਮੁਸ਼ਕਲ। ਕਈ ਵਾਰਾਂ ਮੈਂ ਇਹ ਵੀ ਅਜਮਾ ਕੇ ਵੇਖਿਆ ਏ, ਕਹਿ ਕੇ ਬੈਠਣਾ ਵੀ ਜਿਤਨਾ ਚਿਰ ਬਹਿਣਾ ਹੈ ਨਾ ਦੂਜੇ ਬੰਦੇ ਦੀ ਗੱਲ ਨਹੀਂ ਕਰਨੀ, ਕੇਵਲ ਸਤਿਗੁਰੂ ਦੀ ਗੱਲ ਕਰਨੀ ਏ। ਮਿੰਟ ਪੰਜ ਨਹੀਂ ਲੱਗਦੇ ਜਦੋਂ ਕੋਈ ਨਾ ਕੋਈ ਬੋਲ ਪਏਗਾ, ਫਲਾਣਾ ਬੰਦਾ ਮੈਂ ਵੇਖਿਆ ਬੜਾ ਕਰੈਕਟਰ ਤੋਂ ਮਾੜਾ ਜੇ। ਸਤਸੰਗਿਓ, ਅਸੀਂ ਆਵਾਜ਼ਾਂ ਮਾਰ ਮਾਰ ਕੇ ਚਿੰਤਾ ਤੇ ਪਰੇਸ਼ਾਨੀਆਂ ਨੂੰ ਘਰ ਲਿਆਉਂਦੇ ਹਾਂ। ਗਰੀਬ ਨਿਵਾਜ ਪਿਤਾ ਜੀ ਦਾ ਦੂਸਰਾ ਸਲੋਕ ਪੜ੍ਹੋ, ਉਹ ਕਹਿ ਪਿਆਰਿਓ ਉਸ ਸਮਝ ਲੱਗਦੀ ਹੈ ਭਈ ਦੇਖੋ ਬਈ ਤੂੰ ਸੱਚਾ ਸਾਹਿਬ ਸਿਵ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਪਿਆਰਿਓ ਸਾਡਾ ਫਰਜ ਵਾਹਿਗੁਰੂ ਦੀਆਂ ਸਿਫਤਾਂ ਕਰੀਏ, ਇਹ ਭੁੱਲ ਜਾਈਏ ਭਈ ਦੁਨੀਆਂ ਕੀ ਕਰਦੀ, ਵਾਹਿਗੁਰੂ ਕੀ ਕਰਦਾ ਏ। ਜੋ ਵਾਹਿਗੁਰੂ ਕਰਦਾ ਏ ਉਹ ਚੰਗਾ, ਪਹਿਲਾਂ ਆਪਾਂ ਨਾਮ ਜਪਣਾ ਸ਼ੁਰੂ ਕਰੀਏ। ਉਹ ਵਾਹਿਗੁਰੂ ਤੇ ਸੋਹਣਾ ਨਾ, ਬੰਦੇ ਮਾੜੇ ਹੋ ਸਕਦੇ ਨੇ, ਵਾਹਿਗੁਰੂ ਗੁਰੂ ਨਾਨਕ ਤਾਂ ਮਾੜਾ ਨੀ। ਕਹਿਣ ਲੱਗੇ ਉਹ ਸਾਹਿਬ ਸਵਾਲਿਓ ਏ, ਉਹਦੀਆਂ ਸਿਫਤਾਂ ਪ੍ਰਾਰੰਭ ਕਰੋ। ਜਦੋਂ ਪ੍ਰਾਰੰਭ ਕੀਤੀਆਂ ਤੇ ਫਿਰ ਨਾਲ ਆ ਗਈ ਉਹ ਸੋਦਰ ਦੀ ਪੌੜੀ। ਇਹ ਸੁਭਾਵਕ ਕਿ ਜਦੋਂ ਅਸੀਂ ਨਾਮ ਜਪਾਂਗੇ, ਵਾਹਿਗੁਰੂ ਦੀਆਂ ਸਿਫਤਾਂ ਕਰਾਂਗੇ, ਤਾਂ ਉਦੋਂ ਅੰਦਰ ਇੱਕ ਇੱਛਾ ਪੈਦਾ ਹੋ ਗਈ, ਉਸ ਵਾਹਿਗੁਰੂ ਦਾ ਘਰ ਵੇਖਣ ਨੂੰ ਜੀ ਕਰੇਗਾ, ਉਹਦੇ ਦਰ ਤੇ ਜਾਣ ਨੂੰ ਜੀ ਕਰੇਗਾ। ਤੇ ਫਿਰ ਬੰਦਾ ਸ਼ੁਰੂ ਸਹਿਜ ਕਰ ਲੈਂਦਾ ਏ। ਪਹਿਲਾਂ ਤੇ ਇਹ ਆਵਾਜ਼ ਨਿਕਲਦੀ, ਲੋਕ ਕੀ ਕਰਦੇ ਖਾਣ, ਮਨ ਕੀ ਕਰਦਾ ਏ। ਪਰ ਗਰੀਬ ਨਿਵਾਜ ਪਿਤਾ ਜੀ ਕਹਿੰਦੇ, ਭੁੱਲ ਜਾਓਗੇ ਫਿਰ ਤੁਸੀਂ ਕਹੋਗੇ ਜੀ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਮਾਲਕਾ ਮੈਂ ਤੇਰਾ ਦਰ ਘਰ ਵੇਖਣਾ ਚਾਹਨਾ, ਜਿੱਥੇ ਤੂੰ ਬੈਠ ਕੇ ਸਾਰੇ ਜਗਤ ਦੀ ਸੰਭਾਲ ਕਰਦਾ, ਧਿਆਨ ਖਿੱਚਿਆ ਗਿਆ ਨਾ। ਬਸ ਗੁਰੂ ਕੇ ਪਿਆਰਿਓ ਜਦੋਂ ਉਧਰ ਗਿਆ ਧਿਆਨ, ਤੇ ਇੰਜ ਲੱਗਾ ਕੇਵਲ ਮੈਂ ਹੀ ਉਹਦਾ ਘਰ ਵੱਲ ਧਿਆਨ ਨਹੀਂ ਕਰ ਰਿਹਾ, ਸਾਰਾ ਬ੍ਰਹਿਮੰਡ ਕੀ ਉਸ ਮਾਲਕ ਦਾ ਗੀਤ ਗਾ ਰਿਹਾ ਏ। ਹੋਰ ਵਧੇਰੇ ਮਨ ਆਪਣੇ ਆਪ ਕੋਲ ਆਏਗਾ। ਤੇ ਫਿਰ ਸਤਸੰਗਿਓ ਅੰਦਰੋਂ ਆਵਾਜ਼ ਆਉਂਦੀ ਏ, ਜਦੋਂ ਤੀਬਰਤਾ ਵਾਦੀ ਰੱਬ ਨੂੰ ਮਿਲਣ ਦੀ, ਤੇ ਕਹਿੰਦਾ ਜੀ ਮੈਨੂੰ ਨਹੀਂ ਜੇ ਦਿਸਦਾ, ਕੋਈ ਰੱਬ ਦੀ ਗੱਲ ਸੁਣਾਓ, ਮੈਂ ਮਿਲਣਾ ਚਾਹੁੰਦਾ ਵਾ। ਜਵਾਬ ਮਿਲਦਾ ਪਿਆਰਿਆ, ਅੱਜ ਤੱਕ ਜਿਹੜਾ ਵੀ ਇਸ ਰਾਹ ਤੇ ਤੁਰਿਆ ਉਹ ਰੱਬ ਦੇ ਸ਼ਬਦ ਵਿੱਚ ਹੀ ਸਮਾ ਗਿਆ, ਉਹਨੇ ਵਾਪਸ ਆ ਕੇ ਬਹੁਤੀ ਚਰਚਾ ਨਹੀਂ ਕੀਤੀ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਦੀਚਾ ਕੋਏ, ਤਕੜਾ ਕੋ ਉਹ ਕੇਵਲ ਦੱਸਣ ਦਾ ਤੇ ਪੁੱਛਣ ਦਾ ਵਿਸ਼ਾ ਨਹੀਂ, ਜਿਹੜਾ ਵੀ ਅੱਜ ਤੱਕ ਤੁਰਿਆ ਉਹਦੇ ਵਿੱਚ ਸਮਾ ਗਿਆ ਤੇ ਤੂੰ ਹੀ ਸਮਾ ਜਾਏਗਾ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਜੀਚਾ ਕੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਬਸ ਫਿਰ ਅੰਦਰ ਇਹਨਾਂ ਕੁ ਸਿਮਰਨ ਕਰਦਿਆਂ ਕਰਦਿਆਂ ਇੱਕ ਚੌਥੀ ਤਬਦੀਲੀ ਇਹ ਆਏਗੀ ਸਤਸੰਗੀ ਜਨੋ, ਚਾਰ ਸ਼ਬਦ ਹੋ ਗਏ, ਹੁਣ ਪੰਜਵੇਂ ਇਹ ਆਰੰਭ ਕੀਤਾ ਗਿਆ। ਹੁਣ ਅੰਦਰ ਇਤਨਾ ਕੁ ਖਿਆਲ ਏ, ਆਖਾਂ ਜੀਵਾਂ ਵਿਸਰੇ ਮਰ ਜਾਓ। ਪਹਿਲਾਂ ਬੰਦਾ ਕੋਈ ਜਿਹੜਾ ਕਹਿੰਦਾ ਸੀ ਮੈਂ ਰੋਜੀ ਤੋਂ ਬਿਨਾ ਮਰ ਜਾਂਗਾ, ਖੁਰੇ ਇਹ ਮੈਂ ਬੱਚੇ ਪਾਲ ਸਕਾਂਗਾ ਕਿ ਨਾ, ਪਰ ਹੁਣ ਉਹੀ ਬੰਦਾ ਕਹਿੰਦਾ ਨਿਰੰਕਾਰ। ਹੁਣ ਦੂਜੀ ਗੱਲ ਵੱਲ ਧਿਆਨ ਹੀ ਨਹੀਂ ਜਾਂਦਾ, ਇੱਕੋ ਗੱਲ ਅੰਦਰ ਆਉਂਦੀ, ਦਾਤਾ ਜਦੋਂ ਤੇਰਾ ਨਾਮ ਜ਼ੁਬਾਨ ਤੋਂ ਭੁੱਲ ਜਾਏ ਤੇ ਮੈਨੂੰ ਲੱਗਦਾ ਮੈਂ ਹੁਣੇ ਵੀ ਮਰਿਆ ਤੇ ਹੁਣੇ ਵੀ ਮਰਿਆ, ਮੇਰੀ ਦੁਨੀਆ ਉਜੜ ਪੁਜੜ ਜਾਂਦੀ ਏ। ਆਖਣ ਔਖਾ ਸਾਚਾ ਨਾਉ, ਜਦੋਂ ਇਥੋਂ ਤਾਂ ਗੱਲ ਪਹੁੰਚਦੀ ਤੈ, ਫਿਰ ਬੰਦਾ ਅੰਤਰ ਆਤਮੇ ਇੱਕ ਅਰਦਾਸ ਕਰਦਾ, ਕਹਿੰਦਾ ਖਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ, ਨਾ ਪਰਿਵਾਰ ਦਾ ਸੁਖ ਮੰਗਿਆ ਨਾ ਮਾਇਆ ਮੰਗੀ, ਚੇਤਾ ਹੀ ਨਹੀਂ ਰਹਿੰਦਾ ਵਾਹਿਗੁਰੂ ਹੋਰ ਕਿਧਰੇ ਲੈ ਗਏ। ਉਦੋਂ ਤਾਂ ਕਹਿੰਦਾ ਜੀ ਖਮ ਕੀਰੇ ਕਿਰਮ, ਮੈਂ ਸਾਰਿਆਂ ਤੋਂ ਮਾੜਾ, ਪਹਿਲਾਂ ਸਭ ਤੋਂ ਚੰਗਾ ਬਣਦਾ ਸੀ, ਹੁਣ ਕਹਿੰਦਾ ਗਰੀਬ ਨਵਾਜ ਮੈਂ ਕੀੜਾ ਵਾ ਤੇਰੇ ਘਰ ਦਾ, ਤੇ ਇਸ ਕੀੜੇ ਨੂੰ ਇੱਕ ਤਰੁੱਟ ਕੇ ਦਾਤ ਦੇ ਕਰ ਦਇਆ ਨਾਮ, ਪਰਦਾਸ ਮੇਰੇ ਅੰਦਰ ਨਾਮ ਦਾ ਚਾਨਣ ਕਰ। ਜਦੋਂ ਨਾਮ ਦਾ ਚਾਨਣ ਮੰਗਿਆ ਤੇ ਪੰਚਮ ਪਿਤਾ ਨੇ ਹੁਣ ਕਿਹਾ ਚਿੰਤਾ ਨਾ ਕਰੀ, ਕਿਉਂਕਿ ਲੋਕ ਕਹਿਣ ਲੱਗ ਪੈਂਦੇ, ਪਰਿਵਾਰ ਹੀ ਕਹਿਣ ਲੱਗ ਪੈਂਦਾ ਏ, ਦਿਨ ਰਾਤ ਜੁੜਿਆ ਰਹਿੰਦਾ ਏ, ਲੋਕ ਅਮੀਰ ਬਣ ਗਏ, ਸਾਡੇ ਘਰ ਗਰੀਬੀ ਹੈ, ਆਮ ਕਿਰਤ ਵਿੱਚ ਗੁਜ਼ਾਰਾ ਨੀ ਕੋਣਾ, ਉਦੋਂ ਫਿਰ ਇਹ ਮਾਇਆ ਦਾ ਹਮਲਾ ਹੋ ਸਕਦਾ ਏ। ਸਾਹਿਬ ਸੁਚੇਤ ਕਰਦੇ ਨੇ ਮਨਾ, ਉਹ ਦੇਖ ਰੱਬ ਤਾਂ ਪੱਚਰਾਂ ਵਿੱਚ ਕੀੜਿਆਂ ਨੂੰ ਰੋਜੀ ਦੇਂਦਾ, ਤੈਨੂੰ ਨਾ ਰੋਜੀ ਦੇਵੇਗਾ, ਇਸ ਲਈ ਤਕੜਾ ਕੋ। ਉਹ ਸਿਮਰਨ ਦੀ ਰੋਜ਼ ਚੱਲਦੀ ਰਹਿੰਦੀ ਹੈ। ਫਿਰ ਉਸ ਤੋਂ ਬਾਅਦ ਤਬਦੀਲੀ ਆਈ, ਰੱਬ ਇਹਨਾਂ ਕੁ ਨੇੜੇ ਕਰ ਲੈਂਦਾ ਪਿਆਰਿਓ, ਅੱਗੇ ਤਾਂ ਦੂਰ ਸਮਝਦਾ ਸੀ, ਪਰ ਹੁਣ ਆ ਗਈ ਗੱਲ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰਾ, ਇਹ ਪੜਦਾ ਕਹਿੰਦਾ ਉਹ ਪੁਰਖ ਹੈ ਕੁਝ ਨੇੜੇ ਤੇੜੇ ਤੇ ਫਿਰ ਉਸ ਤੋਂ ਬਾਅਦ ਆ ਜਾਂਦੀ ਗੱਲ ਤੂੰ ਤੇ ਤੂੰ ਕਦੋਂ ਕਹੀਦਾ ਜਦੋਂ ਕੋਈ ਸਾਹਮਣੇ ਖਲੋਤਾ ਹੋਵੇ ਸਾਡੇ ਉਹ ਅਸੀਂ ਕਹਿੰਦੇ ਆ ਜਿਹੜਾ ਅਜੇ ਸਾਹਮਣੇ ਨੀ ਆਇਆ ਹੈ ਭਾਵੇਂ ਨੇੜੇ ਤੇੜੇ ਆਹਮੋ ਸਾਹਮਣੇ ਫਿਰ ਉਸ ਤੋਂ ਬਾਅਦ ਆਏਗੀ ਗੱਲ ਜਦੋਂ ਅਸੀਂ ਕਹਾਂਗੇ ਤੂੰ ਕਰਤਾ ਸਚਿਆਰ ਮਹਿੰਡਾ ਸਾਈ ਜੋ ਤੋ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਖੋ ਪਾਈ ਉਦੋਂ ਨਿਰੰਕਾਰ ਆਪਣੀ ਗੋਦ ਵਿੱਚ ਬਿਠਾਉਂਦਾ ਏ ਤੇ ਉਹੀ ਆਤਮਾ ਵਾਹਿਗੁਰੂ ਦੇ ਨਾਲ ਗੱਲਾਂ ਕਰਦੀ ਹੈ ਤੇ ਸਤਸੰਗੀ ਜਣੋ ਫਿਰ ਕਹਿੰਦਾ ਏ ਐ ਦੁਨੀਆਦਾਰੋ ਵੇਖਿਆ ਜੀ ਜਿਹੜੀ ਬਲਦੀ ਅੱਗ ਵਿੱਚ ਕਦੇ ਮੈਂ ਵੀ ਸੜਦਾ ਪਿਆ ਸਾਂ ਤੁਸੀਂ ਸੜ ਰਹੇ ਹੋ ਤਿੱਤਰ ਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਕੇਵਲ ਰੱਬ ਦਾ ਸਿਮਰਨ ਜੇ ਜਿਹੜਾ ਇਸ ਬਲਦੀ ਅੱਗ ਵਿੱਚੋਂ ਤੁਹਾਨੂੰ ਬਚਾ ਸਕਦਾ ਏ ਉੱਥੇ ਜਾ ਕੇ ਦੂਸਰੇ ਵੱਲ ਖਿਆਲ ਕੀਤਾ ਤੇ ਪਰਉਪਕਾਰ ਵਾਸਤੇ ਖਿਆਲ ਕੀਤਾ ਦੋਸ਼ ਨਹੀਂ ਦਿੱਤਾ ਤੇ ਫਿਰ ਅਖੀਰਲਾ ਸ਼ਬਦ ਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਗੱਲ ਮੁਕਾ ਦਿੱਤੀ ਕਹਿਣ ਲੱਗੇ ਬੰਦਿਆ ਜਿੰਨੇ ਮਰਜ਼ੀ ਹੋਰ ਕੰਮ ਕਰ ਲਾਏ ਕੁੱਲ ਦੁਨੀਆਂ ਚ ਨਾ ਬਣਾ ਲਾਏ ਪਰ ਇੱਕ ਧਿਆਨ ਕਰ ਲਈ ਜੇਕਰ ਤੂੰ ਸਾਧ ਸੰਗਤ ਨਾਲ ਮਿਲ ਕੇ ਨਾਮ ਨਹੀਂ ਜਪਿਆ ਤੇ ਤੇਰਾ ਜੀਵਨ ਤੇ ਤੇਰੇ ਕੀਤੇ ਹੋਏ ਕੰਮ ਕਿਸੇ ਅਰਚ ਨਹੀਂ ਹੋ ਆਉਣੇ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਨਾਮ ਤੋਂ ਸ਼ੁਰੂਆਤ ਕਰਾਂਗੇ ਇਥੋਂ ਤੱਕ ਇੱਕ ਦਿਨ ਪਹੁੰਚਣਾ ਏ ਪਰ ਸਤਸੰਗਿਓ ਜੇਕਰ ਇਧਰ ਧਿਆਨ ਨਹੀਂ ਨਾ ਕਰੀਏ ਤੇ ਵੈਸੇ ਸਲਾਮ ਨਾਲ ਚਾਹੀਏ ਘਰ ਅੰਦਰ ਸੁਖ ਆ ਜਾਵੇ ਚਿੰਤਾ ਨਿਕਲੇ ਨੀ ਨਿਕਲਣੀ ਤੋ ਮੇਰੇ ਧੰਨ ਗੁਰੂ ਅੰਗਦ ਪਿਤਾ ਨੇ ਬਚਨ ਕਿਹਾ ਪਿਆਰਿਓ ਜਿਹੜੇ ਜੰਤ ਪਾਣੀ ਵਿੱਚ ਪੈਦਾ ਹੋਏ ਮਾਲਕ ਰੋਜੀ ਤਾਂ ਉਹਨਾਂ ਨੂੰ ਵੀ ਦਿੰਦਾ ਹੈ ਨਾ ਉੱਚੇ ਕੋਈ ਦੁਕਾਨ ਏ ਨਾ ਕੋ ਕਿਰਸ ਕਰੇ ਉੱਚੇ ਕੋਈ ਖੇਤੀ ਕਰਦਾ ਏ ਸੌਦਾ ਮੂਲ ਨਾ ਕੋਈ ਨਾ ਕੋ ਲੈ ਨਾ ਦੇ ਨਾ ਕੋਈ ਉੱਚੇ ਸੌਦਾ ਵੇਚ ਰਿਹਾ ਏ ਨਾ ਕੋਈ ਖਰੀਦਦਾਰ ਕੋਈ ਲੈਣ ਦੇ ਨਹੀਂ ਕਹਿ ਜੀਆਂ ਕਾ ਆਕਾਰ ਜੀ ਖਾਣਾ ਕਿਉਂ ਕਰਿਓ ਉਹ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦਾ ਖਾਣਾ ਦੂਸਰੇ ਜੀਵ ਉਸ ਮਾਲਕ ਨੇ ਬਣਾ ਦਿੱਤੇ ਖਾਣ ਉਹ ਰੋਜੀ ਖਾ ਕੇ ਜੀਵਨ ਪਲ ਰਿਹਾ ਵਿੱਚ ਉਪਾਏ ਸਾਇਰਾ ਕਿਨਾਂ ਪਿਸਾਰ ਕਰੇ ਜਿਹੜੇ ਸਾਗਰਾਂ ਚ ਰਹਿਣ ਵਾਲੇ ਜੀਵ ਨੇ ਉਹਨਾਂ ਦੀ ਵੀ ਵਾਹਿਗੁਰੂ ਪਾਲਣਾ ਕਰਦਾ ਭੋਲਿਆ ਤੇਰੀ ਨਾ ਉਹ ਪਾਲਣਾ ਕਰੇਗਾ ਤੂੰ ਐਵੀ ਰੱਬ ਬਣਿਆ ਫਿਰਦਾ ਪੀ ਮੈਂ ਬੱਚੇ ਪਾਲਦਾ ਵਾ ਨਹੀਂ ਸਾਹਿਬ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਕੀ ਹੇ ਪਿਆਰੇ ਚਿੰਤਾ ਨਾ ਕਰੋ ਸਿਮਰਨ ਕਰੋ ਉਸ ਮਾਲਕ ਦਾ ਸਾਰਾ ਦਿਨ ਕਿਰਤ ਕਰੀਏ ਸੁਬਾ ਸ਼ਾਮ ਉਸ ਮਾਲਕ ਦੀ ਯਾਦ ਵਿਚ ਜੁੜੀਏ ਤਾਂ ਬਸ ਉਹ ਨਾਮ ਸਿਮਰਨ ਹੀ ਸਾਡੇ ਘਰਾਂ ਨੂੰ ਇੱਕ ਦਿਨ ਆਏਗਾ ਜਦੋਂ ਪਿਆਰਿਓ ਬੈਕੁੰਠ ਧਾਮ ਵਰਗੇ ਇਹ ਘਰ ਬਣ ਜਾਣਗੇ ਫਿਰ ਅਸੀਂ ਕਹਾਂਗੇ ਇਹ ਖਾਲਸਾ ਆਮ ਲੋਕਾਂ ਵਰਗਾ ਨਹੀਂ ਇਹ ਜਬ ਲਗ ਖਾਲਸਾ ਰਖੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਬਸ ਉਹ ਗੁਰੂ ਨਾਨਕ ਦੇ ਘਰ ਦਾ ਸਾਰਾ ਪ੍ਰਤਾਪ ਖਾਲਸੇ ਦੇ ਘਰ ਵਿੱਚ ਆਏਗਾ ਲੋਕ ਕਹਿਣਗੇ ਦੁਨੀਆਂ ਮਾੜੀ ਪਰ ਸਿੱਖ ਕਹੇਗਾ ਨਹੀਂ ਜੀ ਇਹ ਤਾਂ ਵਾਹਿਗੁਰੂ ਦਾ ਪਰਉਪਕਾਰ ਹੈ ਧੰਨ ਗੁਰੂ ਅੰਗਦ ਪਿਤਾ ਜੀ ਕਿਰਪਾ ਕਰਨ ਅਸੀਂ ਉਸ ਨਾਮ ਨਾਲ ਜੁੜੀਏ ਸਾਰੇ ਰਲ ਕੇ ਕਹੋ ਜੀ ਫਿਰ ਫਤਿਹ ਦੀ ਸਾਂਝ ਪਾਈਏ ਜੇ ਨਾ ਮਿਲੇ ਤਾਂ ਜੀਵਾ ਨਾਨਕ ਨਾ ਮਿਲੇ ਤਾਂ ਜੀਵਾ ਨਾ ਮਿਲੇ ਤਾਂ ਜੀਵਾ ਨਾਨਕ ਨਾ ਮਿਲੇ ਤਾਂ ਜੀਵਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਆਪ ਆਪਣੀ ਬਖਸ਼ਿਸ਼ ਕਰਕੇ ਸਾਨੂੰ ਨਿਵਾਜਣ ਸਤਿਗੁਰੂ ਜੀ ਦੇ ਦਰੋ ਕਰੋ ਅਸੀਂ ਨਾਮ ਦੀ ਦਾਤ ਗੁਰਸਿੱਖੀ ਦੀ ਦਾਤ ਪ੍ਰਾਪਤ ਕਰੀਏ ਜੀ ਭੁੱਲ ਚੁੱਕ ਦੀ ਖਿਮਾ ਕਰਨੀ ਪਿਆਰ ਸਾਹਿਬ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਇਹ ਸਨ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ